संसार विच प्रचलित सारे धर्म गीता दी ही दूरस्त प्रतिध्वनि मात्र हन। स्वामी श्री अड़गड़ा नंद जी महाराज दे राही इसकी व्याख्या यथार्थ गीता नू सुन के श्रद्धालुआ ने व्रत लिया कि इसकी रिकॉर्डिंग दे माध्यम नाल इसका प्रसारण करिए, क्योंकि भगवान महावीर, भगवान गौतम बुद्ध, गुरु नानक देव जी, कबीर इत्यादि दे श्रद्धा पूरित तप सिद्धांतां दी उच्चतम अभिव्यक्ति गीता है। ओम श्री परमात्मने नमः। यथार्थ गीता श्रीमद् भगवद गीता आरंभ 7वां अध्याय। पिछले अध्यायां विच गीता दे लगभग सारे प्रमुख प्रश्न पूरे हो गए हन। निष्काम कर्म योग, ज्ञान योग, कर्म अते यज्ञ दा स्वरूप अते उसदी विधि, योग दा असली स्वरूप, उसका परिणाम अते अवतार, वर्ण संकर, सनातन, आत्म स्थित महापुरुष ले भी लोक हित विच कर्म करन ते जोर, युद्ध आदि ते लंबी चर्चा कीती गई। अगले अध्यायां विच योगेश्वर श्री कृष्ण ने इना ही गल्लां नाल संबंधित अनेक पूरक प्रश्नां नू लिया है, जिन्हां दा समाधान अते क्रियात्मक रूप आराधना विच सहायक होएगा। 6वें अध्याय दे आखरी श्लोक विच योगेश्वर ने यह कह के प्रश्न दा बीज आप ही पा दिता कि जो योगी मेरे विच पली पांत स्थित अंतःकरण वाला है उसनू मैं अत्यंत श्रेष्ठ योगी मनदा हां। परमात्मा विच पली पांत स्थिति की है? बहुत सारे योगी परमात्मा नू प्राप्तता हुंदे हन, फिर भी किधरे कोई कमी उना नू खटकदी है। रत्ती पर भी कसक ना रह जाए, ऐसी अवस्था कद आएगी? संपूर्णता दे नाल परमात्मा दी जानकारी कद आएगी, कदों हुंदी है? इसते योगेश्वर श्री कृष्ण कहंदे हन, श्री भगवान उवाच।
मय्यासक्तमनाः पार्थ योगं युञ्जन्मदाश्रयः असंशयं समग्रं मां यथा ज्ञास्यसि तच्छृणु।
पार्थ, तू मेरे विच आसक्त अर्थात चाहवान होए मन वाला बाहरी नहीं सगों मदाश्रय अर्थात मेरे प्रायण अर्थात श्रद्धालु होके योग विच लग्या होया, छड़ के नहीं, मैनू जिस तरह शंशा रहित जानेगा उसनू सुन, जिसनू जानन तो बाद रत्ती भर भी शंशा ना रह जाए। श्रेष्ठतावां दी उस पूरी जानकारी ते फिर बाल देंदे हन।
ज्ञानम तेहम सविज्ञानम इदं वक्षाम्यशेषतः यज्ज्ञात्वानेह भूयोऽन्यत् ज्ञातव्यमवशिष्यते।
मैं तेरे लिए इस विज्ञान सहित ज्ञान नू पूरा दसांगा। पूर्णता काल विच यज्ञ जिसकी सृष्टि करता है उस अमृत तत्व की प्राप्ति दे नाल मिलन वाली जानकारी का नाम ज्ञान है। परम तत्व परमात्मा की प्रतख जानकारी का नाम ज्ञान है। महापुरुष नू एक साथ सब थाई कार्य करने की जो समर्था मिलती है वह विज्ञान है। ਕਿਵੇਂ ਉਹ ਪ੍ਰਭੂ ਇੱਕ ਸਾਥ ਸਭ ਦੇ ਹਿਰਦੇ ਵਿੱਚ ਕਾਰਜ ਕਰਦਾ ਹੈ, ਕਿਸ ਤਰ੍ਹਾਂ ਉਹ ਉਠਾਉਂਦਾ ਬਿਠਾਉਂਦਾ ਅਤੇ ਪ੍ਰਕਿਰਤੀ ਦੇ ਦੁਆੰਦ ਵਿੱਚੋਂ ਕੱਢ ਕੇ ਸਵਰੂਪ ਤੱਕ ਦੀ ਦੂਰੀ ਤੈਅ ਕਰਾਉਂਦਾ ਹੈ। ਉਹਨਾਂ ਦੀ ਇਸ ਕਾਰਜ ਪ੍ਰਣਾਲੀ ਦਾ ਨਾਮ ਵਿਗਿਆਨ ਹੈ। ਇਸ ਵਿਗਿਆਨ ਸਹਿਤ ਗਿਆਨ ਨੂੰ ਪੂਰਾ ਦੱਸਾਂਗਾ, ਜਿਸ ਨੂੰ ਜਾਣ ਕੇ ਸੁਣ ਕੇ ਨਹੀਂ, ਸੰਸਾਰ ਵਿੱਚ ਹੋਰ ਕੁਝ ਵੀ ਜਾਣਨ ਯੋਗ ਨਹੀਂ ਰਹਿ ਜਾਏਗਾ। ਜਾਣਨ ਵਾਲਿਆਂ ਦੀ ਗਿਣਤੀ ਬੜੀ ਘੱਟ ਹੈ।
ਮਨੁਸ਼ਾਣਾਂ ਸਹਸ੍ਰੇਸ਼ੁ ਕਸ਼ਚਿਦ੍ਯਤਤਿ ਸਿੱਧਯੇ ਯਤਤਾਮਪਿ ਸਿੱਧਾਨਾਂ ਕਸ਼ਚਿਨ੍ਮਾਂ ਵੇਤਿ ਤਤਵਤਃ।
ਹਜ਼ਾਰਾਂ ਮਨੁੱਖਾਂ ਵਿੱਚ ਕੋਈ ਵਿਰਲਾ ਮਨੁੱਖ ਮੇਰੀ ਪ੍ਰਾਪਤੀ ਲਈ ਯਤਨ ਕਰਦਾ ਹੈ, ਅਤੇ ਉਹਨਾਂ ਯਤਨ ਕਰਨ ਵਾਲੇ ਯੋਗੀਆਂ ਵਿੱਚੋਂ ਵੀ ਕੇਵਲ ਵਿਰਲਾ ਹੀ ਪੁਰਸ਼ ਮੈਨੂੰ ਤਤ ਅਰਥਾਤ ਸਾਖਿਆਤਕਾਰ ਨਾਲ ਜਾਣਦਾ ਹੈ। ਹੁਣ ਸੰਪੂਰਨ ਤਤ ਹੈ ਕਿੱਥੇ? ਇੱਕ ਥਾਂ ਤੇ ਜਮ੍ਹਾਂ ਹੈ ਜਾਂ ਸਭ ਥਾਈਂ ਵਿਆਪਦਾ ਹੈ? ਇਸ ਤੇ ਯੋਗੇਸ਼ਵਰ ਸ਼੍ਰੀ ਕ੍ਰਿਸ਼ਨ ਕਹਿੰਦੇ ਹਨ,
ਭੂਮਿਰਾਪੋ ਨਲੋ ਵਾਯੁਹ ਖੰ ਮਨੋ ਬੁੱਧਿਰੇਵ ਚ ਅਹੰਕਾਰ ਇਤੀਯਮ ਮੇ ਭਿੰਨਾ ਪ੍ਰਕ੍ਰਿਤਿਰਸ਼ਟਧਾ।
ਅਰਜੁਨ, ਭੂਮੀ, ਜਲ, ਅਗਨੀ, ਵਾਯੂ ਅਤੇ ਆਕਾਸ਼ ਅਤੇ ਮਨ, ਬੁੱਧੀ ਅਤੇ ਅਹੰਕਾਰ, ਐਸੇ ਅੱਠ ਪ੍ਰਕਾਰ ਦੇ ਭੇਦਾਂ ਵਾਲੀ ਇਹ ਮੇਰੀ ਪ੍ਰਕਿਰਤੀ ਹੈ। ਇਹ ਅਸ਼ਟਪਾ ਮੂਲ ਪ੍ਰਕਿਰਤੀ ਹੈ।
ਅਪਰੇਯਮਿਤਸਤਵਨ੍ਯਾਂ ਪ੍ਰਕ੍ਰਿਤਿਂ ਵਿਧਿ ਮੇ ਪਰਾ ਜੀਵਭੂਤਾਂ ਮਹਾਬਾਹੋ ਯਏਦੰ ਧਾਰਯਤੇ ਜਗਤ।
ਇਯਮ ਅਰਥਾਤ ਇਹ ਅੱਠ ਪ੍ਰਕਾਰ ਵਾਲੀ ਤਾਂ ਮੇਰੀ ਅਪਰਾ ਪ੍ਰਕਿਰਤੀ ਹੈ, ਅਰਥਾਤ ਜੜ ਪ੍ਰਕਿਰਤੀ ਹੈ। ਮਹਾਬਾਹੂ ਅਰਜੁਨ, ਇਸ ਤੋਂ ਵੱਖ ਪ੍ਰਕਿਰਤੀ ਨੂੰ ਜੀਵ ਰੂਪ ਪਰਾ ਅਰਥਾਤ ਚੇਤਨਾ ਪ੍ਰਕਿਰਤੀ ਜਾਣ, ਜਿਸ ਨਾਲ ਸੰਪੂਰਨ ਜਗਤ ਧਾਰਨ ਕੀਤਾ ਹੋਇਆ ਹੈ, ਉਹ ਜੀਵਾਤਮਾ ਹੈ। ਜੀਵਾਤਮਾ ਵੀ ਪ੍ਰਕਿਰਤੀ ਦੇ ਸੰਬੰਧ ਨਾਲ ਰਹਿਣ ਕਰਕੇ ਪ੍ਰਕਿਰਤੀ ਹੀ ਹੈ।
ਏਤਦਯੋਨੀ ਭੂਤਾਨਿ ਸਰਵਾਣੀਤਿਉਪਧਾਰਯ ਅਹੰ ਕ੍ਰਿਤ੍ਸ੍ਨਸ੍ਯ ਜਗਤਃ ਪ੍ਰਭਵਃ ਪ੍ਰਲਯਸਤਥਾ।
ਅਰਜੁਨ, ਐਸਾ ਸਮਝ ਕਿ ਸਾਰੇ ਭੂਤ ਅਰਥਾਤ ਭੌਤਿਕ ਰੂਪ ਐਤਧੋਨਿਨੀ ਇਹਨਾਂ ਮਹਾਂਪ੍ਰਕਿਰਤੀਆਂ ਤੋਂ ਪਰਾ ਅਤੇ ਅਪਰਾ ਪ੍ਰਕਿਰਤੀ ਤੋਂ ਹੀ ਪੈਦਾ ਹੋਣ ਵਾਲੇ ਹਨ। ਇਹੋ ਦੋਵੇਂ ਇੱਕ ਮਾਤਰ ਯੋਨੀ ਹਨ। ਮੈਂ ਸੰਪੂਰਨ ਜਗਤ ਦੀ ਉਤਪਤੀ ਅਤੇ ਪਰਲੇ ਜਾਂ ਵਿਨਾਸ਼ ਰੂਪ ਹਾਂ, ਅਰਥਾਤ ਮੂਲ ਕਾਰਨ ਹਾਂ। ਜਗਤ ਦੀ ਉਤਪਤੀ ਮੇਰੇ ਤੋਂ ਹੈ ਅਤੇ ਪਰਲੇ ਜਾਂ ਵਿਲੀਨਤਾ ਵੀ ਮੇਰੇ ਵਿੱਚ ਹੈ। ਜਦ ਤੱਕ ਪ੍ਰਕਿਰਤੀ ਮੌਜੂਦ ਹੈ ਤਦ ਤੱਕ ਮੈਂ ਹੀ ਉਸਦੀ ਉਤਪਤੀ ਹਾਂ, ਅਤੇ ਜਦ ਕੋਈ ਮਹਾਂਪੁਰਸ਼ ਪ੍ਰਕਿਰਤੀ ਦਾ ਪਾਰ ਪਾ ਲੈਂਦਾ ਹੈ ਤਾਂ ਮੈਂ ਹੀ ਮਹਾਂਪਰਲੇ ਵੀ ਹਾਂ। ਜੋ ਅਨੁਭਵ ਵਿੱਚ ਆਉਂਦੀ ਹੈ, ਸ੍ਰਿਸ਼ਟੀ ਦੀ ਉਤਪਤੀ ਅਤੇ ਪਰਲੇ ਦੇ ਪ੍ਰਸ਼ਨ ਨੂੰ ਮਨੁੱਖੀ ਸਮਾਜ ਨੇ ਜਿਗਿਆਸਾ ਨਾਲ ਵੇਖਿਆ ਹੈ। ਦੁਨੀਆਂ ਦੇ ਅਨੇਕ ਸ਼ਾਸਤਰਾਂ ਵਿੱਚ ਇਸ ਨੂੰ ਕਿਸੇ ਨਾ ਕਿਸੇ ਤਰ੍ਹਾਂ ਸਮਝਣ ਦੀ ਕੋਸ਼ਿਸ਼ ਚੱਲੀ ਆ ਰਹੀ ਹੈ। ਕੋਈ ਕਹਿੰਦਾ ਹੈ ਪਰਲੇ ਵਿੱਚ ਸੰਸਾਰ ਡੁੱਬ ਜਾਂਦਾ ਹੈ, ਤਾਂ ਕੋਈ ਕਹਿੰਦਾ ਹੈ ਕਿ ਸੂਰਜ ਇਤਨਾ ਹੇਠ ਆ ਜਾਂਦਾ ਹੈ ਕਿ ਧਰਤੀ ਜਲ ਜਾਂਦੀ ਹੈ। ਕੋਈ ਇਸੇ ਨੂੰ ਕਿਆਮਤ ਕਹਿੰਦਾ ਹੈ ਕਿ ਇਸੇ ਦਿਨ ਸਭ ਦਾ ਫੈਸਲਾ ਸੁਣਾਇਆ ਜਾਂਦਾ ਹੈ, ਤਾਂ ਕੋਈ ਨਿੱਤ ਪਰਲੇ, ਨੈਮੈਤਿਕ ਪਰਲੇ ਆਦਿ ਦੀਆਂ ਗਿਣਤੀਆਂ ਵਿੱਚ ਲੱਗਿਆ ਰਹਿੰਦਾ ਹੈ। पर योगेश्वर श्री कृष्ण के अनुसार प्रकृति अनादि है, परिवर्तन हुंदे रहे हन पर यह नष्ट कदे नहीं हुई। भारतीय धर्म ग्रंथां दे अनुसार मनु ने परले वेखी सी, इस विच 11 ऋषियां ने मच्छ दे सिंग विच बेड़ी बन के हिमालया दे एक उच्चे शिखर ते शरण लई सी। लीलाकार श्री कृष्ण दे उपदेशां अते जीवन संबंधी उना दे समकाली शास्त्र भागवत विच मिरकंडो मुनि दे पुत्र मारकंडे जी राही परले दा अखां वेख्या हाल पेश है। ओह हिमालया दे उत्तर विच पुष्प पद्रा नदी दे किनारे रहंदे सन। भागवत दे 12वें संकल्प दे 8वें ते 9वें अध्याय दे अनुसार शौनकादि ऋषियां ने सूत जी तो पुछया कि मारकंडे जी ने महापरलय विच बोड़ दे पत्ते ते भगवान बाल मुकुंद दे दर्शन कीते सन, पर ओह तां साडे ही वंश दे सन, साडे तो कुछ ही पहला वाले समय विच होए सन। उना दे जन्म दे बाद ना कोई परलय हुई ता ना सृष्टि ही डुबी, सब कुछ उसे तरह है, ता उना ने कैसी परलय वेखी। सूत जी ने दस्या कि मारकंडे जी दी प्रार्थना तो प्रसन्न होके नर नारायण ने उना नु दर्शन दिते। मारकंडे जी ने कहा कि मैं आप दी ओह माया वेखना चाहुंदा हां जिस तो प्रेरित होके यह आत्मा अनंत योनिया विच आवागमन करता है। भगवान ने स्वीकार किया अते एक दिन जद मुनि अपने आश्रम विच भगवान दे चिंतन विच मगन हो रहे सन तां उनानू नजर आया कि चारों पासियों समुद्र ठाठा मारदा उना उत्ते आ रहा है, उस विच मगरमच्छ छाला मार रहे हन। उना दे चपेटियां विच ऋषि मारकंडे भी आ रहे सन, ओहो इधर उधर बचन लई दौड़ रहे सन। आकाश, पृथ्वी, सूरज, चन, स्वर्ग, ज्योतिर्मंडल सारे उस समुंदर विच डूब गए। इतने विच मारकंडे जी नू बोड़ दा दरख्त अते उसते पत्ते उत्ते एक छोटा बच्चा दिखाई पिया। स्वास दे नाल मारकंडे जी भी उस बच्चे दे पेट विच चले गए अते अपना आश्रम सूरज मंडल सहित सृष्टि नू जीउंदा वेख्या अते फिर स्वास दे नाल उस बच्चे दे पेट तो ओह बाहर आ गए। अखां खुलन ते मारकंडे जी ने अपने आप नू उसे आश्रम विच अपने ही आसन उत्ते वेख्या। स्पष्ट है कि करोड़ा सालां दे भजन दे बाद उस मुनि ने ईश्वरी दृश्य नू अपने हिरदे विच वेख्या, अनुभव विच वेख्या। बाहर सब कुछ ज्यूंदा त्यों सी, इसलिए परले योगी दे हिरदे विच ईश्वर तो मिलन वाली अनुभूति है। भजन दे पूर्णता काल विच योगी दे हिरदे विच संसार दा प्रवाह मिट के अव्यक्त परमात्मा ही बाकी बचदा है। एहो परले है, बाहर परले नहीं हुंदी। महापरले शरीर रहंदिया ही अद्वैत दी अनिर्वचनी अर्थात मौन स्थिति है। यह क्रियात्मक है, केवल बुद्धि तो निर्णय लैण वाले परम दी ही रचना करदे हन, चाहे असी होइए जां तुसी। इसे गल नू अग्गे वेखिए।
मत्तः परतरं नान्यत् किञ्चिदस्ति धनञ्जय मयि सर्वमिदं प्रोतं सूत्रे मणिगणाइव।
धनंजय, मेरे सिवाय होर कोई रत्ती पर भी चीज नहीं है। यह सारा जगत तागे विच मोतियां वांग मेरे नाल पिरोया होया है। है ता सही, पर जानांगे कदों? जदों अर्थात इस अध्याय दे पहले श्लोक दे अनुसार अनन्य आसक्ति अर्थात भक्ति नाल मेरे श्रद्धालु हो के योग विच उस रूप नाल लग जाओगे। इस तो बिना नहीं, योग विच लगना जरूरी है।
रसोऽहम् अप्सु कौन्तेय प्रभास्मि शशि सूर्ययोः प्रणवः सर्ववेदेषु शब्दः के पौरुषम् नृषु।
हे कौन्तेय, जल विच मैं रस हां, चंद ते सूरज विच प्रकाश हां, सारे देवां विच मैं ओमकार हां, ओ हम कार स्वयं दा आकार हां, आकाश विच शब्द अते पुरशां विच पुरशत्व अर्थात पुरशार्थ हां, अते मैं
पुण्यो गंध पृथिव्यां च तेजश्चास्मि विभावसौ जीवनं सर्वभूतेषु तपश्चास्मि तपस्विषु।
पृथ्वी विच पवित्र गंध अते अग्नि विच तेज हां, सारे जीवां विच उना दा जीवन हां, अते तपस्वियां विच उना दा तप हां।
बीजं मां सर्वभूतानां विद्धि पार्थ सनातनम् बुद्धिर्बुद्धिमतामस्मि तेजस्तेजस्विनामहम्।
पार्थ, तू सारे भूतां दा सनातन कारण अर्थात बीज मैनू ही जान, मैं बुद्धिमान दी बुद्धि अते तेजस्वियां दा तेज हां। इसे सिलसिले विच योगेश्वर श्री कृष्ण कहंदे हन,
बलं बलवतां चाहं कामराग विवर्जितं धर्मा विरुद्धो भूतेषु कामोऽस्मि भरतर्षभ।
हे भरत श्रेष्ठ अर्जुन, मैं बलवाना दी कामना अते आसक्ति रहित बल हां। संसार विच सारे बलवान ही तां बनदे हन, कोई डंड बैठका मारदा है, कोई परमाणु इकट्ठे करदा है, पर नहीं, श्री कृष्ण कहंदे हन कि काम अते राग तो परे जेड़ा बल है ओ मैं हां, ओही असली बल है। सब भूतां विच धर्म दे अनुकूल कामना मैं हां, पर ब्रह्म परमात्मा ही एकमात्र धर्म है, जिसने सब नू धारण कीता होया है, जो शाश्वत आत्मा है ओही धर्म है, जो उस नाल अविरोध रखण वाली कामना है मैं हां। अग्गे भी श्री कृष्ण ने कहा कि अर्जुन, मैनू प्राप्त करण दी इच्छा कर, सारियां कामनावां तां वर्जित हन, पर उस परमात्मा नू पाउण दी कामना जरूरी है, नहीं तां तुसी साधना कर्म विच परवृत नहीं होवोगे। ऐसी कामना भी मेरी ही देन है।
ये चैव सात्विका भावा राजसास्तामसाश्च ये मत्त एवेति तान् विद्धि नत्वहं तेषु ते मयि।
होर भी जो सात्विक गुण तो पैदा होण वाले भाव हन, जो रजोगुण अते तमोगुण तो पैदा होण वाले भाव हन, उना सारिया नू तू मेरे ही तो पैदा होया जान, पर दरअसल उना विच मैं अते मेरे विच ओह नहीं हन, क्योंकि ना मैं उना विच शामिल हां अते ना ओह ही मेरे विच प्रवेश कर सकते हन, क्योंकि मैनू कर्म नाल लगाओ नहीं है, मैं निर्लेप हां, मैनू उना विचों कुछ नहीं लेना, इसलिए ओह मेरे विच प्रवेश नहीं कर पाउंदे। ऐसा होण ते भी जिस तरह आत्मा दी मौजूदगी नाल ही शरीर नू भुख प्यास लगदी है, आत्मा नू अनाज जां जल नाल कोई मतलब नहीं है, उसे तरह प्रकृति भी परमात्मा दी मौजूदगी विच ही अपना काम कर सकती है। परमात्मा उसदे गुण अते काम तो निर्लेप रहिंदा है।
त्रिभिर गुणमयैर भावैः एभिः सर्वमिदं जगत् मोहितं नाभिजानाति मामेभ्यः परमो व्ययम्।
सात्विक, राजसी अते तामसिक, इना तिन गुणा दे कारज रूप भावां तो यह सारा जग मोहित हो रहा है, इसलिए लोकी इना तिना गुणा तो परे मैनू अविनाशी नू तत् तो चंगी तरह नहीं जानते। मैं इना तिना गुणा तो परे हाँ, अर्थात जब तक अंश मात्र भी गुणा दा पर्दा मौजूद है, तद तक कोई मैनू नहीं जानता। उसनू अजे चलना है, ओ राही है अते
दैवी हेशा गुणमयी मम माया दुरत्यया मामेव ये प्रपद्यन्ते माया मेतांतरंतिते।
एह त्रिगुण अतीत अर्थात तीन गुणा तो परे मेरी माया अगम है, पर जो पुरुष मैनू ही निरंतर भजदे हन ओह इस माया दा पार पा जांदे हन। एह माया है तां दैवी, पर धूप दीप जला के इसकी पूजा ना करन लगो, इस तो पार पौना है।
नमाम दुष्कृतिनो मूढ़ाः प्रपद्यन्ते नराधमाः मायया परितज्ञाना असुरं भावमाश्रिताः।
जो मैनू निरंतर सिमरदे हन ओहो अर्थात मैनू जानदे हन, फिर भी लोकी नहीं सिमरदे। माया द्वारा जिन्हां दे ज्ञान दा अपहरण कर लिया गया है, जो आसुरी स्वभाव नूं धारण कीते होए मनुखां विच नीच काम क्रोध आदि दुष्कर्मां नूं करन वाले हन, ओह मूल लोक नहीं सिमरदे, तां सिमरदा कौन है।
चतुर्विधा भजन्ते मां जना सुकृतिनोर्जुन आर्तो जिज्ञासुरर्थार्थी ज्ञानी च भरतर्षभ।
हे भरत श्रेष्ठ अर्जुन, सुकृतिनः उत्तम अर्थात नियत कर्म जिसते प्रायण विच श्रेष्ठ गति प्राप्त होवे, उसनु करण वाले अर्थार्थी अर्थात सकाम, आर्तह अर्थात दुख तो छुटन दी इच्छा वाले, जिज्ञासु अर्थात प्रतख रूप नाल जानन दी इच्छा वाले, अते ज्ञानी अर्थात जो प्रवेश दी स्थिति विच हन, एह चारों प्रकार दे भगत जन मैनू सिमरदे हन। अर्थ ओह चीज है जिस नाल साडे शरीर जां संबंधां दी पूर्ति होवे, इसलिए अर्थ कामनावां सब कुछ पहलां तां भगवान द्वारा पूरियां हुंदियां हन। श्री कृष्ण कहंदे हन कि मैं ही पूरियां करदा हां, पर इतना ही असली अर्थ नहीं है। आत्मिक संपत्ति ही स्थिर संपत्ति है, एहो अर्थ है। संसारक अर्थ दी पूर्ति करदे करदे भगवान वास्तविक अर्थ आत्मिक संपत्ति वल लै जांदे हन, क्योंकि ओ जानदे हन कि कि इस दे नाल ही मेरा भगत सुखी नहीं होना, इसलिए ओह आत्मिक संपत्ति भी उसनू देन लगते हैं। लोक लाहू पर लोक निवाहू, लोक विच लाभ अते परलोक विच निवाह, यह दोवें भगवान दियां चीजां हन। अपने भगत नू खाली नहीं छड़दे। आर्थ जो दुखी होवे, जिज्ञासु पूर्णता नाल जानन दी इच्छा वाला होवे, ओह मैनू सिमरदा है। साधना दी परिपक्क अवस्था विच प्रतख दर्शन करन वाले ज्ञानी भी मैनू सिमरदे हन। इस तरह चार प्रकार दे भगत मैनू सिमरदे हन, जिन्हां विच ज्ञानी श्रेष्ठ है, अर्थात ज्ञानी भी भगत ही है। इन्हां सारिआं विचों भी
तेषां ज्ञानी नित्ययुक्त एक भक्तिर्विशिष्यते, प्रियो हि ज्ञानिनोत्यर्थम् अहम् स च मम प्रियः।
अर्जुन, उना विच्चों भी सदा मेरे विच एका भाव नाल स्थित अनन्य भक्ति वाला ज्ञानी विशेष है, क्योंकि साक्षात्कार सहित जानन वाले ज्ञानी नू मैं अत्यंत प्रिय हां, अते ओह ज्ञानी भी मैनू अत्यंत प्रिय है। ओह ज्ञानी मेरा ही सब रूप है।
उदारा सर्व एवैते ज्ञानी त्वात्मैव मे मतम्, आस्थितः सही युक्तात्मा मामेवानुत्तमां गतिम्।
हालांकि यह चारों प्रकार दे भगत उदार ही हन, केड़ी उदारता कीती? की तुहाडे राही भगती करन नाल भगवान नू कुछ मिल जांदा है? की भगवान नू कोई कमी है जो तुसी पूरी कर दिती? नहीं, दरअसल उदार तां उही है जो अपने आत्मा नू अधो गति विच ना पहुंचाए, जो उस दे उद्धार दी कोशिश विच लग्या है। इस तरह एह सारे उदार हन, पर ज्ञानी तां साख्यात मेरा स्वरूप ही है, ऐसी मेरी मान्यता है। क्योंकि ओह स्थिर बुद्धि ज्ञानी भगत सर्वोत्तम गति स्वरूप मेरे विच ही स्थित है, अर्थात ओ मैं हां, ओ मेरे विच है, मेरे अते उसते विच कोई फर्क नहीं है। इसे गलते फिर बाल दिंदे हन।
बहूनां जन्मनामन्ते ज्ञानवान् मां प्रपद्यते, वासुदेव सर्वमिति समहात्मा सुदुर्लभः।
अभ्यास करदे करदे बहुत जन्मा दे अंत वाले जन्म विच, प्राप्ति वाले जन्म विच साख्यातकार नू प्राप्त होया ज्ञानी सब कुछ वासुदेव ही हन। इस तरह मैनू सिमरदा है ओ महात्मा बड़ा दुर्लभ है। ओह किसे वासुदेव दी मूर्ति नहीं बनाउंदा, बल्कि अपने अंदर ही उस परम देव दा वास वेखता है। उसे ज्ञानी महात्मा नू श्री कृष्ण तत्दर्शी भी कहंदे हन। ऐसे पुरशां नाल ही समाज विच लोकां दा कल्याण मुमकिन है। इस तरह दे प्रतख तत्दर्शी महापुरुष श्री कृष्ण दे शब्दां विच बड़े दुर्लभ हन। जदों श्रेष्ठता अते प्रियता अर्थात मुक्ति अते भोग दोवें ही भगवान तो मिलदे हन, तां ते सारिआं नू सिर्फ भगवान दा भजन करना चाहिदा है। फिर भी लोकी उसका भजन नहीं करते, क्यों? श्री कृष्ण दे ही शब्दां विच
कामैस्तैस्तैर्हितज्ञानाः प्रपद्यन्तेऽन्यदेवताः तन्तन्नियममास्थाय प्रकृत्या नियताः स्वया।
ओहो तत्दर्शी महात्मा, अथवा परमात्मा ही सब कुछ है। लोकी ऐसा समझ नहीं सकते, क्योंकि भोगां दियां कामनावां राहीं लोकां दे विवेक दा अपहरण कर लिया गया है। इसलिए ओह अपनी प्रकृति अर्थात जन्म जन्मांतरां तों अर्जित संस्कारां दे स्वभाव तों प्रेरित होके मेरे परमात्मा रूप तों वख होर देवत्यां अते उना ले प्रचलित नियमां दी शरण लैंदे हन। इत्थे होर देवत्यां दा प्रसंग पहली बार आया है।
यो यो याम याम तनुं भक्तः श्रद्धयार्चितुमिच्छति तस्य तस्याचलां श्रद्धां तामेव विदधाम्यहम्।
जो जो सकामी भगत जिस जिस देवता दे स्वरूप नू श्रद्धा नाल पूजदा है, मैं उसे ही देवता दे प्रति उसकी श्रद्धा नू स्थिर करदा हां। मैं स्थिर करदा हां, क्योंकि देवता नाम दी कोई चीज हुंदी ता ओह देवता ही श्रद्धा नू स्थिर करदा।
सतया श्रद्धया युक्तः तस्याराधनमीहते लभते च ततः कामान् मयैव विहितान्वितान्।
ओहो पुरुष, उस श्रद्धा नाल युक्त होके उस देव मूर्ति दे पूजन विच लगदा है अते उस देवता दे माध्यम नाल मेरे ही द्वारा बनाए इच्छित भोगां नू निरसंदेह प्राप्त हुंदा है। भोग कौन देंदा है? मैं ही देंदा हां। उसकी श्रद्धा दा परिणाम है भोग, ना कि किसे देवता दी देन। पर ओह फल ता पा ही लेंदा है, ता इस विच बुराई की है? इसते ओह कहंदे हन,
अन्तवत्तु फलं तेषां तद्भवत्यल्पमेधसां देवां देवयजो यान्ति मद्भक्ता यान्ति मामपि।
पर उना तुच्छ बुद्धि वालियां दा ओह फल नाशवान है। अज फल है ता भोगदे भोगदे नष्ट हो जाएगा, इसलिए नाशवान है। देवत्यां नूं पूजण वाले देवत्यां नूं प्राप्त हुंदे हन, अर्थात देवता भी नाशवान हन। देवत्यां तो लैके योनी में जगत परिवर्तनशील है, मरण धर्मा है। मेरा भगत मैनू ही प्राप्त हुंदा है जो अव्यक्त है, अर्थात अव्यक्त परम शांति पौंदा है। देवता हिरदे दे अंतराल विच परम देव परमात्मा दी देवताई नू अर्जित कराउन वाले सदगुणा दा नाम है। चीज ता एह अंदर दी सी, पर कालांतर विच लोकां ने अंदर दी चीज नू बाहर वेखना शुरू कर दिता। मूर्तां घड़ लईआं, करम कांड रच ले अते हकीकत तो दूर खड़े हो गए। श्री कृष्ण ने इस परम नू उपरोक्त चार श्लोकां विच दूर कीता है। गीता विच पहली बार होर देवत्यां दा नाम लैंदियां उन्होंने कहा कि देवता हुंदे ही नहीं। लोकां दी श्रद्धा जिथे झुकदी है उत्थे मैं ही खड़ा होके उन्हां दी श्रद्धा नू पक्का करदा हां, अते मैं ही उत्थे फल भी देंदा हां। ओह फल भी नश्वर है, फल नष्ट हो जांदे हन, देवता नष्ट हो जांदे हन, अते देवत्यां नू पूजण वाला भी नष्ट हो जांदा है। जिन्हां दा विवेक नष्ट हो गया है ਉਹ ਮੂੜ ਬੁੱਧੀ ਹੀ ਦੂਜੇ ਦੇਵਤਿਆਂ ਨੂੰ ਪੂਜਦੇ ਹਨ। ਸ਼੍ਰੀ ਕ੍ਰਿਸ਼ਨ ਤਾਂ ਇੱਥੋਂ ਤੱਕ ਕਹਿੰਦੇ ਹਨ ਕਿ ਹੋਰ ਦੇਵਤਿਆਂ ਨੂੰ ਪੂਜਣ ਦਾ ਵਿਧਾਨ ਹੀ ਅਯੁਕਤੀਪੂਰਨ ਹੈ।
अव्यक्तं व्यक्तिमापन्नं मन्यन्ते माम बुद्धयः परं भावमजानन्तो ममाव्ययमनुत्तमम्।
जद देवत्यां दी कोई होंद ही नहीं तां देवत्यां दे नाम दा जो फल मिलदा है ओह भी नाशवान है। ਫੇਰ ਵੀ ਸਭ ਲੋਕ ਮੇਰਾ ਭਜਨ ਨਹੀਂ ਕਰਦੇ ਕਿਉਂਕਿ ਬੁੱਧੀਹੀਨ ਲੋਕੀ, ਜਿਵੇਂ ਕਿ ਪਿਛਲੇ ਸ਼ਲੋਕ ਵਿੱਚ ਆਇਆ ਕਿ ਕਾਮਨਾਵਾਂ ਦੁਆਰਾ ਜਿਨ੍ਹਾਂ ਦੇ ਗਿਆਨ ਦਾ ਅਪਹਰਣ ਹੋ ਗਿਆ ਹੈ ਉਹ ਮੇਰੇ ਸਰਵੋਤਮ ਅਵਿਨਾਸ਼ੀ ਅਤੇ ਪਰਮ ਪ੍ਰਭਾਵ ਨੂੰ ਭਲੀ ਭਾਂਤ ਨਹੀਂ ਜਾਣਦੇ। ਇਸ ਲਈ ਉਹ ਮੇਰੇ ਅਵਿਅਕਤ ਰੂਪ ਨੂੰ ਵਿਅਕਤ ਰੂਪ ਵਿੱਚ ਮੰਨਦੇ ਹਨ, ਮਨੁੱਖ ਮੰਨਦੇ ਹਨ। ਅਰਥਾਤ ਸ਼੍ਰੀ ਕ੍ਰਿਸ਼ਨ ਵੀ ਮਨੁੱਖ ਸਰੀਰਧਾਰੀ ਯੋਗੀ ਸਨ, ਯੋਗੇਸ਼ਵਰ ਸਨ। ਜੋ ਆਪ ਯੋਗੀ ਹੋਵੇ ਅਤੇ ਦੂਜਿਆਂ ਨੂੰ ਵੀ ਯੋਗ ਦੇਣ ਦੀ ਜਿਸ ਵਿੱਚ ਸਮਰੱਥਾ ਹੋਵੇ ਉਸ ਨੂੰ ਯੋਗੇਸ਼ਵਰ ਕਹਿੰਦੇ ਹਨ। ਸਾਧਨਾ ਦੇ ਸਹੀ ਸਿਲਸਿਲੇ ਵਿੱਚ ਪੈ ਕੇ ਕ੍ਰਮਵਾਰ ਉਥਾਨ ਹੁੰਦੇ ਹੁੰਦੇ ਮਹਾਂਪੁਰਸ਼ ਵੀ ਉਸੇ ਪਰਮ ਭਾਵ ਵਿੱਚ ਸਥਿਤ ਹੋ ਜਾਂਦੇ ਹਨ। ਸਰੀਰਧਾਰੀ ਹੁੰਦੇ ਹੋਏ ਵੀ ਉਸੇ ਅਵਿਅਕਤ ਸਵਰੂਪ ਵਿੱਚ ਸਥਿਤ ਹੋ ਜਾਂਦੇ ਹਨ। ਫਿਰ ਵੀ ਕਾਮਨਾਵਾਂ ਤੋਂ ਬੇਬਸ ਮੰਦ ਬੁੱਧੀ ਲੋਕੀ ਉਹਨਾਂ ਨੂੰ ਸਾਧਾਰਨ ਵਿਅਕਤੀ ਹੀ ਸਮਝਦੇ ਹਨ। ਉਹ ਸੋਚਦੇ ਹਨ ਕਿ ਸਾਡੀ ਹੀ ਤਰ੍ਹਾਂ ਤਾਂ ਇਹ ਵੀ ਪੈਦਾ ਹੋਏ ਹਨ, ਭਗਵਾਨ ਕਿਵੇਂ ਹੋ ਸਕਦੇ ਹਨ? ਉਹਨਾਂ ਵਿਚਾਰਿਆਂ ਦਾ ਦੋਸ਼ ਵੀ ਕੀ ਹੈ? ਉਹਨਾਂ ਨੂੰ ਤਾਂ ਸਿਰਫ ਸਰੀਰ ਹੀ ਵਿਖਾਈ ਦਿੰਦਾ ਹੈ। ਉਹ ਮਹਾਂਪੁਰਸ਼ ਦੇ ਅਸਲੀ ਸਵਰੂਪ ਨੂੰ ਵੇਖ ਕਿਉਂ ਨਹੀਂ ਸਕਦੇ? ਇਸ ਬਾਰੇ ਯੋਗੇਸ਼ਵਰ ਸ਼੍ਰੀ ਕ੍ਰਿਸ਼ਨ ਤੋਂ ਹੀ ਸੁਣੀਏ।
नाहं प्रकाश सर्वस्य योगमाया समावृतः मूढोयं नाभिजानाति लोको मामजमव्ययम्।
आम मनुख लई माया एक पर्दा है ਜਿਸ ਦੇ ਰਾਹੀਂ ਪਰਮਾਤਮਾ ਬਿਲਕੁਲ ਛੁਪਿਆ ਹੋਇਆ ਹੈ। ਯੋਗ ਸਾਧਨਾ ਨੂੰ ਸਮਝ ਕੇ ਉਹ ਇਸ ਸਾਧਨਾ ਵਿੱਚ ਪ੍ਰਵਿਰਤ ਹੁੰਦਾ ਹੈ। ਇਸ ਤੋਂ ਬਾਹਰ ਯੋਗ ਮਾਇਆ ਅਰਥਾਤ ਯੋਗ ਕ੍ਰਿਆ ਵੀ ਇੱਕ ਪਰਦਾ ਹੀ ਹੈ। ਯੋਗ ਦਾ ਅਭਿਆਸ ਕਰਦੇ ਕਰਦੇ ਉਸ ਦੀ ਪਰਾਕਾਸ਼ਟਾ ਯੋਗ ਆਰੂੜਤਾ ਆ ਜਾਣ ਤੇ ਉਹ ਛੁਪਿਆ ਹੋਇਆ ਪਰਮਾਤਮਾ ਵਿਦਿਤ ਹੁੰਦਾ ਹੈ। ਯੋਗੇਸ਼ਵਰ ਕਹਿੰਦੇ ਹਨ ਕਿ ਮੈਂ ਆਪਣੀ ਯੋਗ ਮਾਇਆ ਨਾਲ ਟੱਕਿਆ ਹਾਂ, ਸਿਰਫ ਯੋਗ ਦੀ ਪਰਿਪੱਕਤ ਅਵਸਥਾ ਵਾਲੇ ਹੀ ਮੈਨੂੰ ਯਥਾਰਥ ਵਿੱਚ ਵੇਖ ਸਕਦੇ ਹਨ। ਮੈਂ ਸਾਰਿਆਂ ਲਈ ਪ੍ਰਤੱਖ ਨਹੀਂ ਹਾਂ, ਇਸ ਲਈ ਇਹ ਅਗਿਆਨੀ ਮਨੁੱਖ ਮੇਰੇ ਜਨਮ ਰਹਿਤ ਅਵਿਨਾਸ਼ੀ ਅਵਿਅਕਤ ਸਵਰੂਪ ਨੂੰ ਨਹੀਂ ਜਾਣਦੇ। ਅਰਜੁਨ ਵੀ ਸ਼੍ਰੀ ਕ੍ਰਿਸ਼ਨ ਨੂੰ ਆਪਣੀ ਹੀ ਤਰ੍ਹਾਂ ਮਨੁੱਖ ਮੰਨਦਾ ਸੀ। ਅੱਗੇ ਜਦ ਅਰਜੁਨ ਨੂੰ ਉਹਨਾਂ ਨੇ ਆਪਣਾ ਵਿਰਾਟ ਰੂਪ ਦੱਸਿਆ ਤਾਂ ਉਹ ਗਿੜਗਿੜਾਉਣ ਲੱਗਿਆ, ਬੇਨਤੀ ਕਰਨ ਲੱਗਾ। ਦਰਅਸਲ ਅਵਿਅਕਤ ਸਥਿਤ ਮਹਾਂਪੁਰਸ਼ ਨੂੰ ਪਛਾਣਨ ਵਿੱਚ ਅਸੀਂ ਲੋਕੀ ਲਗਭਗ ਅੰਨੇ ਹੀ ਹਾਂ। ਅੱਗੇ ਕਹਿੰਦੇ ਹਨ,
वेदाहं समतीतानि वर्तमानानि चार्जुन भविष्याणि च भूतानि मां तु वेदन कश्चन।
अर्जुन, मैं अतीत वर्तमान ਅਤੇ ਭਵਿੱਖ ਵਿੱਚ ਹੋਣ ਵਾਲੇ ਸਾਰੇ ਪ੍ਰਾਣੀਆਂ ਨੂੰ ਜਾਣਦਾ ਹਾਂ, ਪਰ ਮੈਨੂੰ ਕੋਈ ਨਹੀਂ ਜਾਣਦਾ, ਕਿਉਂਕਿ ਨਹੀਂ ਜਾਣ ਸਕਦਾ।
ਇੱਛਾ ਦਵੇਸ਼ ਸਮੁੱਥੇਨ ਦਵੰਦਵ ਮੋਹੇਨ ਭਾਰਤ ਸਰਵਭੂਤਾਨਿ ਸੰਮੋਹਮ ਸਰਗੇ ਯਾਂਤਿ ਪਰੰਤਪ।
ਭਰਤਵੰਸ਼ੀ ਅਰਜੁਨ, ਇੱਛਾ ਅਤੇ ਦੁਏਸ਼ ਅਰਥਾਤ ਰਾਗ ਦੁਏਸ਼ ਆਦਿ ਦਵੰਦ ਦੇ ਮੋਹ ਨਾਲ ਸੰਸਾਰ ਦੇ ਸਾਰੇ ਪ੍ਰਾਣੀ ਅਤਿਅੰਤ ਮੋਹਿਤ ਹੋ ਰਹੇ ਹਨ, ਇਸ ਲਈ ਮੈਨੂੰ ਨਹੀਂ ਜਾਣ ਸਕਦੇ, ਤਾਂ ਕੀ ਕੋਈ ਜਾਣੇਗਾ ਹੀ ਨਹੀਂ? ਯੋਗੇਸ਼ਵਰ ਕਹਿੰਦੇ ਹਨ,
येषां त्वन्तगतं पापं जनानां पुण्यकर्मणां ते द्वन्द्वमोहनिर्मुक्ता भजन्ते मां दृढव्रताः।
पर पुण्यकर्म अर्थात जो संसार बंधन दा अंत करण वाला है, ਜਿਸਦਾ ਨਾਮ ਕਾਰਯਮ ਕਰਮ, ਨਿਯਤ ਕਰਮ, ਯੱਗ ਦੀ ਪ੍ਰਕਿਰਿਆ ਕਹਿ ਕੇ ਬਾਰ ਬਾਰ ਸਮਝਾਇਆ ਹੈ, ਉਸ ਕਰਮ ਨੂੰ ਕਰਨ ਵਾਲੇ ਜਿਨ੍ਹਾਂ ਭਗਤਾਂ ਦਾ ਪਾਪ ਨਸ਼ਟ ਹੋ ਗਿਆ ਹੈ, ਉਹ ਰਾਗ ਦੁਏਸ਼ ਆਦਿ ਦਵੰਦ ਦੇ ਮੋਹ ਤੋਂ ਭਲੀ ਭਾਂਤ ਮੁਕਤ ਹੋ ਕੇ ਵਰਤ ਵਿੱਚ ਦ੍ਰਿੜ ਰਹਿ ਕੇ ਮੈਨੂੰ ਸਿਮਰਦੇ ਹਨ। ਕਿਸ ਲਈ ਸਿਮਰਦੇ ਹਨ?
ਜਰਾ ਮਰਣ ਮੋਕਸ਼ਾਯ ਮਾਮਾਸ਼੍ਰਿਤ੍ਯ ਯਤੰਤਿ ਯੇ ਤੇ ਬ੍ਰਹਮ ਤਦ੍ਵਿਦੁ ਕ੍ਰਿਤ੍ਸ੍ਨਮ ਅਧਿਆਤਮੰ ਕਰਮ ਚਾਖਿਲੰ।
ਜੋ ਮੇਰੀ ਸ਼ਰਨ ਹੋ ਕੇ ਜਰਾ ਅਰਥਾਤ ਰੋਗ ਅਤੇ ਮਰਨ ਤੋਂ ਮੁਕਤੀ ਪਾਉਣ ਲਈ ਯਤਨ ਕਰਦਾ ਹੈ, ਉਹ ਮਨੁੱਖ ਉਸ ਬ੍ਰਹਮ ਨੂੰ, ਸਾਰੇ ਅਧਿਆਤਮ ਨੂੰ ਅਤੇ ਸਾਰੇ ਕਰਮਾਂ ਨੂੰ ਜਾਣਦਾ ਹੈ, ਅਤੇ ਇਸੇ ਸਿਲਸਿਲੇ ਵਿੱਚ
ਸਾਧਿ ਭੂਤਾਧਿ ਦੈਵੰ ਮਾਂ ਸਾਧਿ ਯਗਯੰ ਚ ਏ ਵਿਦੁਹ ਪ੍ਰਯਾਣ ਕਾਲੇ ਪਿਚ ਮਾਂ ਤੇ ਵਿਦੁਰਯੁਕਤ ਚੇਤਸਹ।
ਜੋ ਪੁਰਸ਼ ਅਧਿਭੂਤ ਅਧਿਦੇਵ ਅਧਿਯਗ ਦੇ ਸਹਿਤ ਮੈਨੂੰ ਜਾਣਦੇ ਹਨ, ਉਹ ਮੇਰੇ ਵਿੱਚ ਸਮਾਹਿਤ ਚਿੱਤ ਵਾਲੇ ਪੁਰਸ਼ ਅੰਤ ਕਾਲ ਵਿੱਚ ਵੀ ਮੈਨੂੰ ਹੀ ਜਾਣਦੇ ਹਨ, ਮੇਰੇ ਵਿੱਚ ਹੀ ਸਥਿਤ ਰਹਿੰਦੇ ਹਨ ਅਤੇ ਸਦਾ ਮੈਨੂੰ ਪ੍ਰਾਪਤ ਰਹਿੰਦੇ ਹਨ। 26ਵੇਂ 27ਵੇਂ ਸ਼ਲੋਕ ਵਿੱਚ ਉਹਨਾਂ ਨੇ ਕਿਹਾ ਕਿ ਮੈਨੂੰ ਕੋਈ ਨਹੀਂ ਜਾਣਦਾ, ਕਿਉਂਕਿ ਉਹ ਮੋਹ ਗ੍ਰਸਤ ਹਨ। ਪਰ ਜੋ ਉਸ ਮੋਹ ਤੋਂ ਮੁਕਤੀ ਲਈ ਯਤਨਸ਼ੀਲ ਹਨ, ਉਹ ਸਾਰੇ ਬ੍ਰਹਮ, ਸਾਰੇ ਅਧਿਆਤਮ, ਸਾਰੇ ਕਰਮ, ਸਾਰੇ ਅਧਿਭੂਤ, ਸਾਰੇ ਅਧਿਦੇਵ ਅਤੇ ਸਾਰੇ ਅਧਿਯਗ ਸਹਿਤ ਮੈਨੂੰ ਜਾਣਦੇ ਹਨ, ਅਰਥਾਤ ਇਹਨਾਂ ਸਾਰਿਆਂ ਦਾ ਪਰਿਣਾਮ ਮੈਂ ਅਰਥਾਤ ਸਤਿਗੁਰੂ ਹਾਂ, ਉਹੀ ਮੈਨੂੰ ਜਾਣਦੇ ਹਨ, ਐਸਾ ਨਹੀਂ ਕਿ ਕੋਈ ਨਹੀਂ ਜਾਣਦਾ। ਸਾਰ: ਇਸ 7ਵੇਂ ਅਧਿਆਏ ਵਿੱਚ ਯੋਗੇਸ਼ਵਰ ਸ਼੍ਰੀ ਕ੍ਰਿਸ਼ਨ ਨੇ ਦੱਸਿਆ ਕਿ ਅਨੰਨਿਯ ਭਾਵ ਨਾਲ ਮੇਰੇ ਵਿੱਚ ਸਮਰਪਿਤ ਹੋ ਕੇ, ਮੇਰੇ ਆਸਰੇ ਹੋ ਕੇ ਜੋ ਯੋਗ ਵਿੱਚ ਲੱਗਦਾ ਹੈ, ਉਹ ਮੈਨੂੰ ਪੂਰੀ ਤਰ੍ਹਾਂ ਜਾਣਦਾ ਹੈ। ਮੈਨੂੰ ਜਾਣਨ ਲਈ ਹਜ਼ਾਰਾਂ ਵਿੱਚੋਂ ਕੋਈ ਵਿਰਲਾ ਹੀ ਯਤਨ ਕਰਦਾ ਹੈ, ਅਤੇ ਯਤਨ ਕਰਨ ਵਾਲਿਆਂ ਵਿੱਚੋਂ ਵੀ ਕੋਈ ਵਿਰਲਾ ਹੀ ਜਾਣਦਾ ਹੈ। ਉਹ ਮੈਨੂੰ ਭੌਤਿਕ ਜਾਂ ਸਥੂਲ ਰੂਪ ਵਿੱਚ ਕਿਸੇ ਇੱਕ ਦੇਸ਼ ਦਾ ਨਹੀਂ, ਸਗੋਂ ਸਭ ਥਾਈਂ ਵਿਆਪਤ ਵੇਖਦਾ ਹੈ। 8 ਭੇਦਾਂ ਵਾਲੀ ਮੇਰੀ ਜੜ ਪ੍ਰਕਿਰਤੀ ਹੈ, ਅਤੇ ਇਸਦੇ ਅੰਤਰਾਲ ਵਿੱਚ ਜੀਵ ਰੂਪ ਮੇਰੀ ਚੇਤਨਾ ਪ੍ਰਕਿਰਤੀ ਹੈ। ਇਨ੍ਹਾਂ ਹੀ ਦੋਨਾਂ ਦੇ ਸੰਯੋਗ ਨਾਲ ਪੂਰਾ ਜਗਤ ਖੜਾ ਹੈ। ਤੇਜ ਅਤੇ ਬਲ ਮੇਰੇ ਹੀ ਦੁਆਰਾ ਹਨ। ਰਾਗ ਅਤੇ ਕਾਮ ਤੋਂ ਰਹਿਤ ਬਲ ਅਤੇ ਧਰਮ ਅਨੁਕੂਲ ਕਾਮਨਾ ਵੀ ਮੈਂ ਹੀ ਹਾਂ। ਸਭ ਕਾਮਨਾਵਾਂ ਤਾਂ ਵਰਜਿਤ ਹਨ, ਪਰ ਮੇਰੀ ਪ੍ਰਾਪਤੀ ਦੀ ਕਾਮਨਾ ਕਰ। ਐਸੀ ਇੱਛਾ ਦਾ ਪੈਦਾ ਹੋਣਾ ਹੀ ਮੇਰਾ ਪ੍ਰਸਾਦ ਹੈ। ਸਿਰਫ ਪਰਮਾਤਮਾ ਨੂੰ ਪਾਉਣ ਦੀ ਕਾਮਨਾ ਹੀ ਪਰਮ ਅਨੁਕੂਲ ਕਾਮਨਾ ਹੈ। ਸ਼੍ਰੀ ਕ੍ਰਿਸ਼ਨ ਨੇ ਦੱਸਿਆ ਕਿ ਮੈਂ ਤਿੰਨਾਂ ਗੁਣਾਂ ਤੋਂ ਪਰੇ ਹਾਂ, ਪਰਮ ਦਾ ਸਪਰਸ਼ ਕਰਕੇ ਪਰਮ ਭਾਵ ਵਿੱਚ ਸਥਿਤ ਹਾਂ। ਪਰ ਭੋਗਾਂ ਦੇ ਮਾਰੇ ਹੋਏ ਮਨੁੱਖ ਸਿੱਧੇ ਮੈਨੂੰ ਨਾ ਸਿਮਰ ਕੇ ਹੋਰ ਦੇਵਤਿਆਂ ਦੀ ਉਪਾਸਨਾ ਕਰਦੇ ਹਨ, ਜਦਕਿ ਦੇਵਤਾ ਨਾਮ ਦੀ ਕੋਈ ਚੀਜ਼ ਨਹੀਂ ਹੈ। ਪੱਥਰ, ਪਾਣੀ, ਪੇੜ, ਜੋ ਵੀ ਉਹ ਪੂਜਣਾ ਚਾਹੁੰਦੇ ਹਨ, ਉਸੇ ਵਿੱਚ ਮੈਂ ਉਹਨਾਂ ਦੀ ਸ਼ਰਧਾ ਪੁਸ਼ਟ ਕਰਦਾ ਹਾਂ। ਉਸਦੀ ਆੜ ਵਿੱਚ ਖੜਾ ਹੋ ਕੇ ਮੈਂ ਹੀ ਫਲ ਦਿੰਦਾ ਹਾਂ, ਕਿਉਂਕਿ ਨਾ ਤਾਂ ਉੱਥੇ ਕੋਈ ਦੇਵਤਾ ਹੈ, ਨਾ ਕਿਸੇ ਦੇਵਤਾ ਕੋਲ ਕੋਈ ਭੋਗ ਹੀ ਹੈ। ਮੈਨੂੰ ਆਮ ਮਨੁੱਖ ਸਮਝ ਕੇ ਲੋਕੀ ਨਹੀਂ ਸਿਮਰਦੇ, ਕਿਉਂਕਿ ਮੈਂ ਯੋਗ ਪ੍ਰਕਿਰਿਆ ਨਾਲ ਟੱਕਿਆ ਹੋਇਆ ਹਾਂ। ਯੋਗ ਸਾਧਨਾ ਕਰਦੇ ਕਰਦੇ ਯੋਗ ਮਾਇਆ ਦਾ ਪਰਦਾ ਪਾਰ ਕਰਨ ਵਾਲੇ ਹੀ ਮੇਰੇ ਸਰੀਰ ਰੂਪੀ ਰੂਪ ਨੂੰ ਵੀ ਅਵਿਅਕਤ ਰੂਪ ਵਿੱਚ ਜਾਣਦੇ ਹਨ। ਮੇਰੇ ਭਗਤ ਚਾਰ ਪ੍ਰਕਾਰ ਦੇ ਹਨ, ਅਰਥਾਰਥੀ, ਆਰਥ, ਜਿਗਿਆਸੂ ਅਤੇ ਗਿਆਨੀ। ਸਾਧਨਾ ਕਰਦੇ ਕਰਦੇ ਅਨੇਕ ਜਨਮਾਂ ਦੇ ਅੰਤਿਮ ਜਨਮ ਵਿੱਚ ਪ੍ਰਾਪਤੀ ਵਾਲਾ ਗਿਆਨੀ ਮੇਰਾ ਹੀ ਸਵਰੂਪ ਹੈ। ਅਰਥਾਤ ਅਨੇਕ ਜਨਮਾਂ ਤੋਂ ਸਾਧਨਾ ਕਰਕੇ ਉਸ ਭਗਵਤ ਸਵਰੂਪ ਨੂੰ ਪ੍ਰਾਪਤ ਕੀਤਾ ਜਾਂਦਾ ਹੈ। ਰਾਗ, ਦੁਏਸ਼ ਤੇ ਮੋਹ ਨਾਲ ਦਬੇ ਹੋਏ ਮਨੁੱਖ ਮੈਨੂੰ ਕਦੇ ਨਹੀਂ ਜਾਣ ਸਕਦੇ, ਪਰ ਰਾਗ, ਦੁਏਸ਼ ਤੇ ਮੋਹ ਤੋਂ ਰਹਿਤ ਹੋ ਕੇ ਜੋ ਨਿਯਤ ਕਰਮ ਅਰਥਾਤ ਜਿਸ ਨੂੰ ਸੰਖੇਪ ਵਿੱਚ ਆਰਾਧਨਾ ਕਹਿ ਸਕਦੇ ਹਾਂ, ਕਰਦਿਆਂ ਜਨਮ ਮਰਨ ਦੇ ਬੰਧਨ ਤੋਂ ਛੁੱਟਣ ਲਈ ਯਤਨਸ਼ੀਲ ਹਨ, ਉਹ ਮਨੁੱਖ ਮੈਨੂੰ ਪੂਰੀ ਤਰ੍ਹਾਂ ਜਾਣ ਲੈਂਦੇ ਹਨ। ਉਹ ਸੰਪੂਰਨ ਬ੍ਰਹਮ, ਸੰਪੂਰਨ ਆਦਿ ਆਤਮਾ, ਸੰਪੂਰਨ ਆਦਿ ਦੇਵ, ਸੰਪੂਰਨ ਕਰਮ ਅਤੇ ਸੰਪੂਰਨ ਯੱਗ ਸਹਿਤ ਮੈਨੂੰ ਜਾਣਦੇ ਹਨ। ਉਹ ਮੇਰੇ ਵਿੱਚ ਪ੍ਰਵੇਸ਼ ਕਰਦੇ ਹਨ ਅਤੇ ਅੰਤ ਕਾਲ ਵਿੱਚ ਵੀ ਮੈਨੂੰ ਹੀ ਜਾਣਦੇ ਹਨ, ਅਰਥਾਤ ਫਿਰ ਕਦੇ ਨਹੀਂ ਭੁੱਲਦੇ। ਇਸ ਅਧਿਆਏ ਵਿੱਚ ਪਰਮਾਤਮਾ ਦੀ ਸੰਪੂਰਨ ਜਾਣਕਾਰੀ ਦਾ ਵਿਵੇਚਨ ਹੈ। ਇਸ ਲਈ ਓਮ ਤਤ ਸਦਿਤੀ ਸ਼੍ਰੀਮਦ ਭਗਵਤ ਗੀਤਾ ਸੁਪਨਿਸ਼ਤਸੁ ਬ੍ਰਹਮ ਵਿਦਿਆਯਾਮ ਯੋਗ ਸ਼ਾਸਤ੍ਰੇ ਸ਼੍ਰੀ ਕ੍ਰਿਸ਼ਨ ਅਰਜੁਨ ਸੰਵਾਦੇ ਸਮਗ੍ਰ ਬੋਧ ਨਾਮ ਸਪਤਮੋਧਿਆਯ। ਇਸ ਤਰ੍ਹਾਂ ਸ਼੍ਰੀਮਦ ਭਗਵਤ ਗੀਤਾ ਰੂਪੀ ਉਪਨਿਸ਼ਦ ਅਤੇ ਬ੍ਰਹਮ ਵਿਦਿਆ ਦੇ ਯੋਗ ਸ਼ਾਸਤਰ ਵਿਸ਼ਕ ਸ਼੍ਰੀ ਕ੍ਰਿਸ਼ਨ ਅਤੇ ਅਰਜੁਨ ਦੇ ਸੰਵਾਦ ਵਿੱਚ ਸਮਗ੍ਰ ਜਾਣਕਾਰੀ ਨਾਮਕ ਸਤਵਾਂ ਅਧਿਆਇ ਪੂਰਾ ਹੁੰਦਾ ਹੈ। ਇਤਿ ਸ਼੍ਰੀਮਤ ਪਰਮਹੰਸ ਪਰਮਾਨੰਦਸਯ ਸ਼ਿਸ਼ਯ ਸਵਾਮੀ ਅੜਗੜਾਨੰਦ ਕ੍ਰਿਤੇ ਸ਼੍ਰੀਮਦ ਭਗਵਦ ਗੀਤਾਯ ਯਥਾਰਥ ਗੀਤਾ ਭਾਸ਼ਯ ਸਮਗ੍ਰ ਬੋਧ ਨਾਮ ਸਪਤਮੋਧਿਆਯ। ਇਸ ਤਰ੍ਹਾਂ ਸ਼੍ਰੀਮਤ ਪਰਮਹੰਸ ਪਰਮਾਨੰਦ ਜੀ ਦੇ ਸ਼ਿਸ਼ਯ ਸਵਾਮੀ ਸ਼੍ਰੀ ਅੜਗੜਾਨੰਦ ਕ੍ਰਿਤ ਸ਼੍ਰੀਮਦ ਭਗਵਤ ਗੀਤਾ ਭਾਸ਼ਯ ਯਥਾਰਥ ਗੀਤਾ ਵਿੱਚ ਸਮਗ੍ਰ ਬੋਧ ਨਾਮਕ ਸਤਵਾਂ ਅਧਿਆਇ ਪੂਰਾ ਹੁੰਦਾ ਹੈ। ਹਰਿ ਓਮ ਤਤ ਸਤਿ।